SBS Radio.
ਪਿਆਰੇ ਦੋਸਤੋ, ਤੁਹਾਡੀ ਕਹਾਣੀ ਤੁਹਾਡੀ ਜ਼ਬਾਨੀ 'ਚ। ਅੱਜ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਅਮਨਦੀਪ ਕੌਰ ਹੁਣਾਂ ਨੂੰ, ਜਿਨ੍ਹਾਂ ਨੇ 3 ਸਾਲਾਂ 'ਚ 38 ਕਿਲੋ ਭਾਰ ਘਟਾਇਆ ਅਤੇ ਤੰਦਰੁਸਤੀ ਵੱਲ ਕਦਮ ਵਧਾਏ ਨੇ। 18 ਵੱਡੀਆਂ ਸਰਜਰੀਆਂ ਹੋਈਆਂ, ਸਟੀਰੋਇਡ ਦੀ ਇੱਕ ਵੱਡੀ ਡੋਜ਼ ਲਗਾਤਾਰ ਉਹਨਾਂ ਨੂੰ ਲੈਣੀ ਪਈ, ਜਿਹਦੇ ਨਾਲ ਭਾਰ ਵੀ ਕਾਫੀ ਵੱਧ ਗਿਆ ਸੀ। ਸੋ ਇੱਕ ਸਮਾਂ ਸੀ ਜਦੋਂ ਡਾਕਟਰਾਂ ਦਾ ਹੌਂਸਲਾ ਡਗਮਗਾ ਗਿਆ ਸੀ, ਪਰ ਅਮਨਦੀਪ ਹੁਣਾਂ ਨੇ ਪੂਰੇ ਸਿਰੜਨਾ ਸਿਦਕਨਾ ਜ਼ਿੰਦਗੀ ਦੇ ਇਸ ਔਖੇ ਪੜਾਅ ਦਾ ਡਟ ਕੇ ਮੁਕਾਬਲਾ ਕੀਤਾ। ਇਹੀ ਕਾਰਨ ਹੈ ਕਿ ਅਸੀਂ ਅੱਜ ਉਹਨਾਂ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ। ਹਾਂਜੀ ਅਮਨਦੀਪ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ।
ਜੀ, ਬੜੀ ਪ੍ਰੇਰਣਾ ਭਰਪੂਰ ਤੁਹਾਡੀ ਕਹਾਣੀ। ਮੈਂ ਤੁਹਾਡੀ ਨਿੱਜੀ ਜ਼ਿੰਦਗੀ ਨੂੰ ਬੜਾ ਕੁਰੇਦਣਾ ਤਾਂ ਨਹੀਂ ਚਾਹੁੰਦਾ, ਪਰ ਨਾਲ ਨਾਲ ਇਹ ਵੀ ਮਹਿਸੂਸ ਕਰਦਾ ਕਿ ਤੁਹਾਡੀਆਂ ਗੱਲਾਂ 'ਚ ਕੋਈ ਪ੍ਰੇਰਣਾ ਸਾਡੇ ਸੁਣਨ ਵਾਲਿਆਂ ਨੂੰ ਜ਼ਰੂਰ ਮਿਲੇਗੀ। ਸੋ ਥੋੜ੍ਹਾ ਜਿਹਾ ਦੱਸੋ ਸਾਨੂੰ ਕਿਸ ਗੱਲ ਨੂੰ ਲੈ ਕੇ ਤੁਹਾਡੀ ਸਰਜਰੀ ਹੋਈ ਸੀ।
ਪਹਿਲਾਂ ਤਾਂ ਭਾਜੀ ਕਿ ਮੈਂ ਜਦੋਂ ਇੱਕ ਮੇਰਾ ਜਿਹੜਾ ਬੇਟਾ ਹੋਣੇ ਆ, ਉਹ ਤੋਂ ਪਹਿਲਾਂ ਮੇਰੀ ਪ੍ਰੈਗਨੈਂਸੀ ਹੋਈ ਸੀਗੀ ਤੇ 4 ਮਹੀਨੇ ਦੀ ਪ੍ਰੈਗਨੈਂਸੀ ਤੋਂ ਬਾਅਦ ਮੇਰਾ ਮਿਸਕੈਰੇਜ ਹੋ ਗਿਆ ਸੀ ਤੇ ਉਹਦੇ ਬਾਅਦ ਮੈਂ ਥੋੜੀ ਡਿਪਰੈਸ ਰਹਿਣ ਲੱਗੀ ਸੀ ਤੇ ਦੂਜੀ ਵਾਰੀ ਜਦੋਂ ਕਨਸੀਵ ਕੀਤਾ ਮੈਨੂੰ ਪਤਾ ਨਹੀਂ ਸੀਗਾ ਕਿ ਮੇਰੇ ਡਿਪਰੈਸ਼ਨ ਕਰਕੇ ਪਤਾ ਨਹੀਂ ਉਹ ਹਾਰਮੋਨਸ ਚੇਂਜ ਹੋ ਗਏ ਆ ਤੇ ਮੈਨੂੰ ਹੈਡੇਕ ਰਹਿਣ ਲੱਗ ਗਿਆ ਜਿੱਦਾਂ ਪ੍ਰੈਗਨੈਂਸੀ ਦੇ ਵਿੱਚ। ਤੇ ਜਦੋਂ ਹੈਡੇਕ ਜ਼ਿਆਦਾ ਬਹੁਤ ਜ਼ਿਆਦਾ ਹੋ ਜਾਂਦਾ ਸੀ ਤੇ ਮੈਨੂੰ ਨੀਂਦ ਵੀ ਬਹੁਤ ਜ਼ਿਆਦਾ ਆਉਂਦੀ ਸੀ ਤੇ ਲੋਕੀ ਸਾਰੇ ਇੱਦਾਂ ਕਹਿੰਦੇ ਕਿ ਨੋਰਮਲ ਸਿਮਟਮਸ ਹੁੰਦੇ ਆ। ਤੇ ਜਦੋਂ ਮੇਰਾ ਆਈਸਾਈਟ ਬਿਲਕੁਲ ਹੀ ਜਿੱਦਾਂ ਦੇਖਣੋ ਬਿਲਕੁਲ ਇੱਕ ਅੱਖ ਤੋਂ ਬੰਦ ਹੋ ਗਿਆ, ਉਦੋਂ ਮੈਂ ਜਦੋਂ MRI ਦੇ ਲਈ ਗਈ ਹਾਂ, ਮੇਰੀ ਇੱਕ ਫਰੈਂਡ ਰਹਿੰਦੀ ਸੀ, ਅਸੀਂ ਜਲੌਂਗ ਸੀ ਉਸ ਵੇਲੇ, ਤੁਹਾਨੂੰ ਪਤਾ ਕਿ ਜਦੋਂ ਸਟੂਡੈਂਟ ਲਾਈਫ ਹੁੰਦੀ ਆ ਸਟ੍ਰੈਸ ਬਹੁਤ ਹੁੰਦੀ ਆ।
ਕਿਹੜੇ ਸਾਲ ਦੀ ਗੱਲ ਕਰ ਰਹੇ ਆ?
ਇਹ 2014 ਦੇ ਵਿੱਚ ਹੋਈ ਆ ਤੇ ਅਸੀਂ ਜਲੌਂਗ ਸੀਗੇ, ਰੀਜਨਲ ਸਪੋਂਸਰਸ਼ਿਪ ਦੇ ਬੇਸਿਸ ਤੇ ਉੱਧਰ ਗਏ ਸੀ ਮੈਂ ਤੇ ਮੇਰੇ ਹਸਬੈਂਡ, ਤੇ ਇਸ ਕਰਕੇ ਫਿਰ ਮੈਨੂੰ ਐਜ਼ ਅ ਪ੍ਰਾਇਮਰੀ ਐਪਲੀਕੈਂਟ ਮੈਨੂੰ ਕੰਡੀਸ਼ਨ ਪੂਰੀ ਕਰਨੀ ਪੈਣੀ ਸੀ ਜਿੱਦਾਂ 2 ਸਾਲ ਦੀ ਉੱਥੇ ਹੁੰਦੀ ਆ, ਤੇ ਉੱਥੇ ਗਏ ਸੀ ਅਸੀਂ ਤੇ ਉਦੋਂ ਮੇਰੀ ਡਾਇਗਨੋਸ ਹੋਈ ਤੇ ਮੈਂ ਵੈਸੇ ਉਸ ਦਿਨ ਵੀ ਕੰਮ ਤੇ ਹੀ ਸੀਗੀ ਤੇ ਮੈਨੂੰ ਬਿਲਕੁਲ ਦਿਖਣਾ ਬੰਦ ਹੋ ਗਿਆ ਤੇ ਮੈਂ ਉੱਥੋਂ ਆਪਣੇ ਜਿੱਦਾਂ ਇੰਚਾਰਜ ਨੂੰ ਮੈਂ ਸੁਪਰਵਾਈਜ਼ਰ ਨੂੰ ਕਹਿ ਕੇ ਗਈ ਕਿ ਮੈਨੂੰ ਦਿਖ ਨਹੀਂ ਰਿਹਾ, ਮੈਨੂੰ ਡਾਕਟਰ ਦੇ ਕੋਲ ਜਾਣਾ ਪੈਣਾ। ਮੇਰੀ ਆਈਸਾਈਟ ਵੈਸੇ ਵੀ ਮੈਂ ਚੈੱਕ ਕਰਵਾਈ ਸੀ ਪਹਿਲਾਂ, ਪਰ ਜਦੋਂ ਵੀਕਐਂਡ ਆ ਗਿਆ ਤੇ ਫਿਰ ਉਹਨੇ ਆਈਸਾਈਟ ਜਿਹਨਾਂ ਨੇ ਚੈੱਕ ਕੀਤੀ ਸੀ ਉਹ ਕਹਿੰਦੇ ਸੀ ਕਿ ਤੇਰੀਆਂ ਅੱਖਾਂ ਦੇ ਵਿੱਚ ਕੋਈ ਫੋਲਟ ਨਹੀਂ ਹੈਗਾ ਤੇ ਤੇਰੇ ਆਈ ਥਿੰਕ ਕੁਛ ਬੈਕ ਬਿਹਾਈਂਡ ਦ ਆਈਜ਼ ਕੁਛ ਹੋ ਰਿਹਾ ਆ। ਤੇ ਹੋਸਪਿਟਲ ਜਦੋਂ ਗਈ ਆ ਐਮਰਜੈਂਸੀ ਦੇ ਵਿੱਚ, ਉਹਨਾਂ ਨੇ ਉਹੀ ਸਾਰਾ ਕੁਛ ਪ੍ਰੋਸੀਜਰ ਦੁਬਾਰਾ ਕੀਤੇ, MRIs ਵਗੈਰਾ ਕੀਤੀਆਂ ਤੇ ਟਿਊਮਰ ਡਾਇਗਨੋਸ ਹੋਇਆ ਮੇਰਾ। ਤੇ ਟਿਊਮਰ ਐਡਾ ਕੁ ਵੱਡਾ ਹੋ ਚੁੱਕਾ ਸੀ ਕਿ ਉਹ ਜਾਣੀ ਕਿ ਉਹ ਪ੍ਰੈਸ ਹੋ ਰਿਹਾ ਸੀਗਾ ਨਰਵਸ ਦੇ ਉੱਤੇ ਤੇ ਉਹ ਲੀਕ ਹੋਣ ਸਟਾਰਟ ਹੋ ਗਿਆ ਸੀ ਉਹਦਾ ਫਲੂਇਡ ਅੰਦਰ, ਕਹਿ ਸਕਦੇ ਆ ਕਿ ਉਹਦੀ ਲਾਸਟ ਸਟੇਜ ਸੀ ਬਰਸਟ ਹੋਣ ਦੀ, ਤੇ ਉਹ ਥੋੜਾ ਥੋੜਾ ਉਹਦਾ ਫਲੂਇਡ ਨਿਕਲ ਰਿਹਾ ਸੀ, ਜਿਹੜਾ ਕਿ ਉਹ ਜਿਹੜੀਆਂ ਆਈ ਨਰਵਸ ਹੁੰਦੀਆਂ ਬਿਲਕੁਲ ਛੋਟੀਆਂ ਛੋਟੀਆਂ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਰਿਹਾ ਸੀ ਤੇ ਉਹਨਾਂ ਦੇ ਉੱਤੇ ਉਹ ਫਲੂਇਡ ਕਰਕੇ ਮੈਨੂੰ ਦਿਖਣਾ ਬੰਦ ਹੋ ਗਿਆ ਸੀਗਾ। ਤੇ ਜਦੋਂ ਰਾਇਲ ਮੈਲਬਰਨ ਹੋਸਪਿਟਲ ਆਏ ਤੇ ਫਿਰ ਉਦੋਂ ਤਾਂ ਕੁਛ ਸਮਝ ਨਹੀਂ ਲੱਗ ਰਿਹਾ ਸੀ ਕਿਉਂਕਿ ਉਹਨਾਂ ਨੇ ਸਿਰਫ ਕੰਡੀਸ਼ਨ ਇਹੀ ਦਿੱਤੀ ਸੀ ਕਿ ਸਾਨੂੰ ਇੱਕ ਜਣੇ ਨੂੰ ਅਸੀਂ ਬਚਾ ਸਕਦੇ ਹਾਂ ਕਿਉਂਕਿ ਮੇਜਰ ਸਰਜਰੀ ਆ, ਤੇ ਸਾਨੂੰ ਜੇ ਅਸੀਂ ਫਲੂਇਡ ਕਲੀਅਰ ਨਾ ਕੀਤਾ ਬ੍ਰੇਨ ਹੈਮਰੇਜ ਵੀ ਹੋ ਸਕਦਾ ਆ ਤੇ ਪਰਮਾਨੈਂਟਲੀ ਬਲਾਇੰਡ ਵੀ ਹੋ ਸਕਦੀ ਆ। ਤੇ ਬੱਚੇ ਨੂੰ ਇਹ ਖਤਰਾ ਸੀ ਕਿ ਜ਼ਿਆਦਾ ਦੇਰ ਤੱਕ ਜਦੋਂ ਬੇਹੋਸ਼ ਰੱਖਦੇ ਆ ਐਨਸਥੀਸੀਆ ਦੇ ਕੇ, ਬੱਚੇ ਦੀ ਵੀ ਹਾਰਟ ਬੀਟ ਸਲੋ ਡਾਊਨ ਹੋ ਜਾਂਦੀ ਆ, ਤੇ ਉਹ ਬੱਚੇ ਨੂੰ ਖਤਰਾ ਉਹ ਸੀਗਾ ਕਿ ਲੰਬਾ ਪ੍ਰੋਸੀਜਰ ਤੇ ਥੋੜਾ ਜਿਹਾ ਜਿੱਦਾਂ ਬਹੁਤ ਜ਼ਿਆਦਾ ਰਿਸਕੀ ਸੀਗਾ। ਚਲੋ ਪਰਮਾਤਮਾ ਦਾ ਇੱਦਾਂ ਸ਼ੁਕਰ ਸੀਗਾ ਕਿ ਮੇਰਾ ਜਿਹੜਾ ਨਿਊਰੋ ਸਰਜਨ ਸੀ ਉਹਨੇ ਸਿਰਫ ਤੇ ਸਿਰਫ ਉਹਨੇ ਇਹ ਸੋਚਿਆ ਕਿ ਜਿੰਨਾ ਘੱਟ ਤੋਂ ਘੱਟ ਟਾਈਮ ਲੱਗ ਸਕਦਾ ਆ ਪ੍ਰੋਸੀਜਰ ਦੇ ਵਿੱਚ, ਉਹਨੇ ਸਿਰਫ ਤੇ ਸਿਰਫ ਕਲੀਨ ਅਪ ਕੀਤਾ। ਉਹਨੂੰ ਪਤਾ ਨਹੀਂ ਪਰਮਾਤਮਾ ਵੱਲੋਂ ਇਹ ਸੋਚ ਲਿਆ ਕਿ ਬੱਚੇ ਦੀ ਲਾਈਫ ਨੂੰ ਜ਼ਿਆਦਾ ਖਤਰਾ ਹੋਣਾ ਆ ਤੇ ਮਾਂ ਦੇ ਵੀ ਲਾਈਫ ਬਚਾ ਸਕੀਏ, ਤੇ ਉਹਨੇ ਸਿਰਫ ਹਾਫ ਰਿਮੂਵ ਕੀਤੀ ਟਿਊਮਰ ਤੇ ਉਹ ਕਹਿੰਦਾ ਕਿ ਦੁਬਾਰਾ ਫਿਰ ਤੋਂ ਸਰਜਰੀ ਕਰਨੀ ਪੈਣੀ ਆ ਤੇਰੀ। ਟਾਈਮ ਜਿਹੜਾ ਸੀ ਲੰਘਾ ਦਿੱਤਾ, ਪਰ ਉਹ ਤੋਂ ਬਾਅਦ ਡਿਪਰੈਸ਼ਨ ਜਾਣੀ ਕਿ ਥੋੜੀ ਜਿਹੀ ਜ਼ਿਆਦਾ ਵਧਣੀ ਸ਼ੁਰੂ ਹੋ ਗਈ। ਹਰ ਵੇਲੇ ਹਰ ਮਿੰਟ ਇੱਦਾਂ ਦਾ ਕੋਈ ਜਾਣੀ ਕਿ ਦਿਨ ਨਹੀਂ ਸੀਗਾ ਜਦੋਂ ਮੈਨੂੰ ਇਹ ਨਹੀਂ ਸੀ ਲੱਗਦਾ ਕਿ ਮੇਰੇ ਬੱਚੇ ਨੂੰ ਕੁਛ ਹੋ ਜਾਣਾ ਆ। ਤੇ ਉਦੋਂ ਮੈਂ 5 ਮਹੀਨੇ ਦੀ ਪ੍ਰੈਗਨੈਂਸੀ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਮੇਰਾ ਟਾਈਮ ਸੀਗਾ, ਮੈਨੂੰ ਇੰਨੀਆਂ ਕਿ ਪ੍ਰੋਬਲਮ ਪ੍ਰੈਗਨੈਂਸੀ ਦੇ ਵਿੱਚ ਆਈਆਂ ਕਿ ਕੰਪਲੀਕੇਸ਼ਨ ਜਿਹੜੀਆਂ ਕਿ ਕਿਸੇ ਇਨਸਾਨ ਨੂੰ ਜਿੱਦਾਂ ਲੇਡੀ ਨੂੰ ਹੁੰਦੀਆਂ ਪ੍ਰੈਗਨੈਂਸੀ 'ਚ, ਉਹ ਸਭ ਇਕੱਠੀਆਂ ਹੋ ਗਈਆਂ। ਸਭ ਕੁਛ ਜਿੱਦਾਂ ਡਾਇਬਿਟੀਜ਼ ਹੋ ਗਈ, ਮੈਨੂੰ ਥਾਇਰੋਇਡ ਹੋ ਗਿਆ, ਮੈਨੂੰ ਅਸਥਮਾ ਵੀ ਹੋ ਗਿਆ ਡਿਊਰਿੰਗ ਪ੍ਰੈਗਨੈਂਸੀ। ਤੇ ਚਲੋ ਟਿਊਮਰ ਤਾਂ ਹੈਗਾ ਹੀ ਸੀਗਾ, ਤੇ ਜਿਹੜਾ ਉਹ ਡਾਇਗਨੋਸ ਕੀਤੀ ਉਹਨਾਂ ਨੇ ਕੰਡੀਸ਼ਨ ਮੇਰੀ ਟਿਊਮਰ ਦੀ, ਉਹ ਕਹਿੰਦੇ ਕਿ ਕੁਸ਼ਿੰਗ ਸਿੰਡਰੋਮ ਆ, ਜਿਹਦੇ ਵਿੱਚ ਕਿ ਲੇਡੀ ਕਨਸੀਵ ਨਹੀਂ ਕਰ ਸਕਦੀ ਜੇ ਉਹਨੂੰ ਪਹਿਲਾਂ ਹੋਵੇ ਤੇ ਉਹ ਬੱਚਾ ਨਹੀਂ ਜਨਮ ਕਰ ਸਕਦੀ। ਇਹ ਸੀਗੀ ਮੇਰੀ ਕੰਡੀਸ਼ਨ ਤੇ ਮੈਂ ਲੱਕੀ ਸੀ ਕਿ ਮੈਨੂੰ ਉਹ ਪ੍ਰੋਬਲਮ ਹੋਈ ਉਦੋਂ ਜਦੋਂ ਮੈਂ ਪ੍ਰੈਗਨੈਂਟ ਹੋਈ ਆ। ਤੇ ਨੋਰਮਲੀ ਇਹ ਹਾਰਮੋਨ ਡੈਫੀਸ਼ੀਐਂਸੀ, ਹਾਰਮੋਨ ਜਦੋਂ ਤੁਹਾਡੇ ਜ਼ਿਆਦਾ ਇਨਕਰੀਜ਼ ਕਰਦੇ ਜਾਂ ਡੈਫੀਸ਼ੀਐਂਸੀ ਹੁੰਦੀ ਆ ਉਦੋਂ ਹੀ ਇਹ ਪ੍ਰੋਬਲਮ ਹੁੰਦੀ ਆ। ਇਹ ਰਿਲੇਟਡ ਹੈਗਾ ਇਹ ਕੋਰਟੀਜ਼ੋਨ ਵਿੱਚ ਇਜ਼ ਐਕਚੁਅਲੀ ਕਾਲਡ ਸਟ੍ਰੈਸ ਹਾਰਮੋਨ। ਤੇ ਫਿਰ ਜਦੋਂ ਉਹ ਡਾਇਗਨੋਸ ਹੋ ਗਿਆ, ਚਲੋ ਬੇਬੀ ਮੇਰਾ ਪ੍ਰੀਮੈਚੋਰ ਆ, ਥੋੜ੍ਹਾ ਹਾਈ ਰਿਸਕ ਪ੍ਰੈਗਨੈਂਸੀ ਕਰਕੇ ਉਹਨੂੰ ਥੋੜ੍ਹੀ ਦੇਰ ਰੱਖਿਆ, ਉਹਨਾਂ ਨੇ 15-20 ਦਿਨ ਉਹਨਾਂ ਨੇ ਰੱਖਿਆ ਨਰਸਰੀ ਦੇ ਵਿੱਚ ਸਪੈਸ਼ਲ ਕੇਅਰ ਦੇ ਵਿੱਚ। ਚਲੋ ਜਦੋਂ ਸਾਰਾ ਕੁਛ ਹੋ ਗਿਆ, ਉਹ ਅੰਡਰਵੇਟ ਸੀਗਾ ਇਸ ਕਰਕੇ ਥੋੜ੍ਹਾ ਜਿਹਾ, ਉਹ ਤੋਂ ਬਾਅਦ ਵੀ ਜਦੋਂ ਘਰ ਆ ਗਏ ਫਿਰ ਜਦੋਂ ਥੋੜ੍ਹੀ ਦੇਰ 5-6 ਮਹੀਨਿਆਂ ਦਾ ਸੀਗਾ ਬੇਬੀ ਮੇਰੇ, ਤੇ ਮੇਰੇ ਪੇਨ ਬਹੁਤ ਹੋ ਰਹੀ ਸੀ ਤੇ ਮੈਨੂੰ ਇੱਦਾਂ ਲੱਗਦਾ ਸੀ ਕਿ ਸ਼ਾਇਦ ਅਪੈਂਡਿਸਾਈਟਸ ਆ ਨਾ। ਤੇ ਉਹ ਫਿਰ ਉਹਨਾਂ ਨੇ ਸਕੈਨਸ ਵਗੈਰਾ ਕੀਤੀਆਂ, ਸਭ ਕੁਛ ਕੀਤਾ, ਫਿਰ ਉਹ ਕਹਿੰਦੇ ਕਿ ਸ਼ਾਇਦ ਹਰਨੀਆ ਆ ਤੇ ਉਹਦੀ ਹਰਨੀਆ ਦੀ ਰਿਪੇਅਰ ਕਰਨੀ ਪੈਣੀ ਆ, ਕਿਉਂਕਿ ਵੇਟ ਇੰਨਾ ਗੇਨ ਹੋ ਗਿਆ ਸੀ ਕਿ ਮਸਲਸ ਬਹੁਤ ਲੂਜ਼ ਹੋ ਗਿਆ ਸੀ, ਪਤਾ ਨਹੀਂ ਲੱਗ ਰਿਹਾ ਸੀ ਕੀ ਹੋ ਰਿਹਾ ਹੈ ਬੋਡੀ ਦੇ ਵਿੱਚ, ਚੇਂਜਸ ਕੀ ਹੋ ਰਹੀਆਂ ਆ। ਤੇ ਓਬਵੀਅਸਲੀ ਜਦੋਂ ਬਿਮਾਰ ਸੀ ਤੇ ਮੇਰਾ ਯਾਨੀ ਕਿ ਫੇਸ ਤੋਂ ਅੱਖਾਂ ਵੀ ਰੈੱਡ ਰਹਿੰਦੀਆਂ ਸੀ, ਫੇਸ ਵੀ ਕਲਰ ਕੰਪਲੈਕਸ਼ਨ ਬਹੁਤ ਡਾਰਕ ਹੋ ਗਿਆ ਸੀ, ਲੱਗ ਰਿਹਾ ਸੀ ਮੇਰੀ ਸ਼ਕਲ ਦੇਖ ਕੇ ਵੀ ਸਮਥਿੰਗ ਇਜ਼ ਵੈਰੀ ਰੋਂਗ ਇਨ ਮਾਈ ਯੂ ਨੋ ਬੋਡੀ। ਫਿਰ ਉਹ ਤੋਂ ਬਾਅਦ ਜਦੋਂ ਹਰਨੀਆ ਰਿਪੇਅਰ ਹੋਇਆ, ਉਹ ਤੋਂ ਬਾਅਦ ਫਿਰ ਥੋੜ੍ਹੀ ਦੇਰ ਬਾਅਦ ਹੀ ਮੇਰੀ ਜਿੱਦਾਂ ਦਵਾਈ ਮੈਂ ਖਾ ਰਹੀ ਸੀ ਕੋਰਟੀਜ਼ੋਨ ਦੀ, ਕਿਉਂਕਿ ਮੇਰਾ ਫੰਕਸ਼ਨਿੰਗ ਪ੍ਰੋਪਰ ਨਹੀਂ ਸੀਗੀ ਬ੍ਰੇਨ ਦੀ। ਤੇ ਉਹ ਤੋਂ ਬਾਅਦ ਜਦੋਂ ਕੋਰਟੀਜ਼ੋਨ ਦੇ ਰਿਐਕਸ਼ਨਸ ਇਹ ਹੁੰਦੇ ਆ, ਕੋਰਟੀਜ਼ੋਨ ਜਿਹੜਾ ਲੈਵਲ, ਉਹ ਕੋਈ ਵੀ ਦਵਾਈ ਇੱਦਾਂ ਦੀ ਹਜੇ ਤੱਕ ਬਣੀ ਨਹੀਂ ਹੈਗੀ ਜਿਹੜੀ ਕਿ ਦੱਸ ਸਕੇ ਕਿ ਤੁਹਾਡੀ ਬੋਡੀ ਨੂੰ ਕਿੰਨਾ ਕੋਰਟੀਜ਼ੋਨ ਚਾਹੀਦਾ। ਉਹ ਸਿਰਫ ਤੇ ਸਿਰਫ ਜਿਹੜਾ ਕੋਰਟੀਜ਼ੋਨ ਲੈ ਰਿਹਾ ਆ ਉਹੀ ਡੋਜ਼ ਡਿਸਾਈਡ ਕਰ ਸਕਦਾ ਹੈ ਕਿ ਤੁਹਾਡੀ ਬੋਡੀ ਨੂੰ ਕਿੰਨੀ ਕੁ ਨੀਡ ਆ। ਜੇ ਮੈਨੂੰ ਇੱਦਾਂ ਸੀ ਕਿ ਜੇ ਮੈਨੂੰ ਪਤਾ ਨਹੀਂ ਹੈਗਾ ਕਿ ਅੱਜ ਮੈਨੂੰ ਕਿੱਦਾਂ ਦੀ ਸਟ੍ਰੈਸ ਦਾ ਸਾਹਮਣਾ ਕਰਨਾ ਪੈਣਾ, ਈਵਨ ਕਿ ਕੋਈ ਗੈਸਟ ਵੀ ਆ ਜਾਂਦਾ ਸੀਗਾ ਤੇ ਮੈਨੂੰ ਪੈਨਿਕ ਹੋਣੀ ਸਟਾਰਟ ਹੋ ਜਾਂਦੀ ਸੀ, ਕਿਉਂਕਿ ਮੇਰੀ ਬੋਡੀ ਦੇ ਵਿੱਚ ਇਨਫ ਕੋਰਟੀਜ਼ੋਨ, ਇਨਫ ਸਟ੍ਰੈਸ ਕੰਟਰੋਲ ਦੇ ਹਾਰਮੋਨਸ ਨਹੀਂ ਸੀ ਜਿਹੜੇ ਕਿ ਕੁਛ ਸੋਚ ਸਮਝ ਕੇ ਜਿੱਦਾਂ ਕੰਟਰੋਲ ਕਰਦੇ ਆ ਨਾ। ਤੇ ਫਿਰ ਉਹ ਆਈ ਥਿੰਕ ਕੁਛ ਟ੍ਰਿਗਰ ਹੋਇਆ, ਮੇਰੀ ਹਾਰਟ ਬੀਟ ਹਾਈ ਹੋ ਗਈ, ਹਾਰਟ ਅਟੈਕ ਆ ਗਿਆ ਮੈਨੂੰ ਉਦੋਂ। ਤੇ ਉਹ ਵੀ ਮੇਰੀ ਮੇਜਰ ਸਰਜਰੀ ਸੀ, ਚਲੋ ਮੇਰਾ ਸੀ ਸੈਕਸ਼ਨ ਵੀ ਸੀਗਾ, ਆਈ ਥਿੰਕ ਉਹ ਵੀ ਮੇਜਰ ਹੀ ਕੰਸਿਡਰ ਹੁੰਦਾ ਆ ਜਦੋਂ ਮੇਰਾ ਬੇਬੀ ਵੀ ਹੋਇਆ, ਉਹ ਵੀ ਮੇਜਰ ਹੀ ਸੀ। ਤੇ ਜਦੋਂ ਮੇਰੀ ਸੀ, ਜਦੋਂ ਮੈਨੂੰ ਹਾਰਟ ਅਟੈਕ ਆਇਆ ਤੇ ਮੇਰੇ ਹਸਬੈਂਡ ਨੇ ਕਾਲ ਕੀਤੀ ਨਰਸ ਨੂੰ, ਕਿਉਂਕਿ ਉਹਨਾਂ ਨੇ ਬੀਪੀ ਮਸ਼ੀਨ ਦੇ ਨਾਲ ਉਹ ਚੈੱਕ ਹੋ ਜਾਂਦਾ ਆ ਹਾਰਟ ਬੀਟ ਕਿੰਨੀ ਆ, ਤੇ ਹਾਰਟ ਬੀਟ ਓਵਰ 250 ਸੀਗੀ। ਉਹਨਾਂ ਨੇ ਫਿਰ ਜਦੋਂ ਫੋਨ ਕਰਕੇ, ਜਿੱਦਾਂ ਨਰਸ ਔਨ ਕਾਲ ਨੰਬਰ 1 ਹੁੰਦਾ ਆ, ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਦਿਸ ਇਜ਼ ਨੋਟ ਨੋਰਮਲ, ਕਿ ਉਹਨੂੰ ਬੁਲਾਈ ਜਾਈ ਤੇ ਉਹ ਕੌਨਸ਼ੀਅਸ ਰਹਿਣੀ ਚਾਹੀਦੀ, ਅਨਕੌਨਸ਼ੀਅਸ ਨਾ ਹੋਵੇ ਜਿੰਨੀ ਦੇਰ ਤੱਕ ਐਂਬੂਲੈਂਸ ਨਹੀਂ ਆਉਂਦੀ। ਦੋ ਐਂਬੂਲੈਂਸ ਆਈਆਂ, ਉਸ ਦਿਨ ਵੀ ਮੈਨੂੰ ਹਾਰਟ ਅਟੈਕ ਆਇਆ ਤੇ ਉਹ ਮੈਨੂੰ ਜਦੋਂ ਲੈ ਕੇ ਗਏ, ਮੇਰੀ ਹਾਰਟ ਬੀਟ ਪੂਰੀ ਫਲੈਟ ਹੋ ਗਈ ਸੀਗੀ, ਜਿੱਦਾਂ ਜਿਹੜੀ ਲਾਈਫ ਲਾਈਨ ਹੁੰਦੀ ਆ। ਮੇਰੇ ਹਸਬੈਂਡ ਮੈਨੂੰ ਦੱਸ ਰਿਹਾ ਕਿ ਉਦੋਂ ਉਹਨਾਂ ਨੇ ਮੈਨੂੰ ਡੀਫੈਬ ਕਰਕੇ, ਜਿੱਦਾਂ ਜਿਹੜੀ ਲਾਸਟ ਸਟੇਜ ਹੁੰਦੀ ਆ ਡੀਫੈਬ ਕਰਦੇ ਆ ਜਦੋਂ ਇਨਸਾਨ ਮਰ ਜਾਂਦਾ, ਜਦੋਂ ਉਹਨੂੰ ਸ਼ੌਕ ਦਿੱਤਾ ਜਾਂਦਾ ਹੈ ਨਾ, ਉਹ ਵਾਲੀ ਸਟੇਜ ਮੇਰੇ ਹਸਬੈਂਡ ਨੇ ਦੇਖੀ ਆ, ਮੈਂ ਨਹੀਂ ਦੇਖੀ
ਕਿਉਂਕਿ ਮੈਨੂੰ ਔਖੇ ਸਮੇਂ ਚੋਂ ਲੰਘੇ ਆ।
ਹਾਂਜੀ, ਕਿਉਂਕਿ ਉਹ ਮੈਨੂੰ, ਆਈ ਗੈਸ ਕਿ ਮੇਰੇ ਹਸਬੈਂਡ ਨੇ ਜਦੋਂ ਮੈਨੂੰ ਇੰਨੀਆਂ ਪ੍ਰੋਬਲਮਸ ਦੇ ਵਿੱਚ ਦੇਖਿਆ, ਉਹਨੂੰ ਇਹ ਚੀਜ਼ ਦਾ ਰੀਅਲਾਈਜ਼ ਹੋਈ ਕਿ ਹਾਂ, ਕਿ ਜੇ ਮੈਂ ਇਹਦੇ ਨਾਲ ਖੜੂੰਗਾ ਤੇ ਇਹ ਬਚ ਸਕਦੀ ਹੈ ਨਾ। ਉਹ ਪ੍ਰੋਬਲਮਸ ਦੇ ਵਿੱਚ ਯਾਨੀ ਕਿ ਜੇ ਮੈਂ ਇਕੱਲੀ ਹੁੰਦੀ ਤੇ ਆਈ ਡੋਂਟ ਥਿੰਕ ਕਿ ਮੈਂ ਸਰਵਾਈਵ ਕਰਦੀ। ਮੇਰੇ ਮੰਮੀ ਸੀਗੇ ਇੱਥੇ, ਮੇਰੇ ਮੰਮੀ ਪਾਪਾ ਇੱਥੇ ਆ, ਤੇ ਮੇਰੇ ਮੰਮੀ ਨੇ ਪੂਰੀ ਥਰੂ ਆਊਟ ਪ੍ਰੈਗਨੈਂਸੀ, ਜਿੱਦਾਂ ਮੈਂ ਬੈਠ ਬੈਠ ਕੇ ਸਾਰੀ ਰਾਤ ਕੱਟਦੀ ਸੀ, ਕਿਉਂਕਿ ਇੰਨਾ ਵੇਟ ਗੇਨ ਹੋ ਗਿਆ ਸੀ, ਸਾਹ ਨਹੀਂ ਸੀ ਆਉਂਦਾ, ਤੇ ਰਾਤ ਨੂੰ ਬੈਠ ਬੈਠ ਕੇ ਕੱਟਦੀ ਸੀ। ਚਲੋ
ਕਿੰਨਾ ਭਾਰ ਹੋ ਗਿਆ ਸੀ ਤੁਹਾਡਾ ਤੇ ਬੱਚਾ ਤੁਹਾਡਾ ਹੁਣ ਸਿਹਤਯਾਬ ਹੈ?
ਹਾਂਜੀ, ਉਹ ਠੀਕ ਹੈ। ਮੇਰਾ ਭਾਰ 108 ਕਿਲੋ ਦਾ ਸੀਗਾ ਜਿਸ ਦਿਨ ਮੇਰਾ ਬੇਬੀ ਹੋਇਆ, ਤੇ ਆਈ ਥਿੰਕ ਓਵਰ 105 ਤਾਂ ਮੈਂ ਬਹੁਤ ਦੇਰ ਤੱਕ ਰਹੀ ਹਾਂ, ਯਾਨੀ ਕਿ 105 ਤੱਕ। ਬੇਬੀ ਦਾ ਮੇਰੇ ਦਾ ਵੇਟ ਸਿਰਫ 2 ਕਿਲੋ ਸੀਗਾ, ਉਹਨੂੰ ਵੀ ਹਾਈ ਰਿਸਕ ਦੇ ਕਰਕੇ ਨਾ, ਮੇਰੀ ਪ੍ਰੈਗਨੈਂਸੀ ਕਰਕੇ ਉਹਨੂੰ ਵੀ ਅੰਡਰ ਆਬਜ਼ਰਵੇਸ਼ਨ ਹੀ ਰੱਖਿਆ ਉਹਨਾਂ ਨੇ।
ਕੀ ਨਾਂ ਜੀ ਤੁਹਾਡੇ ਬੱਚੇ ਦਾ?
ਤੇਜਵੀਰ ਸਿੰਘ
ਜੀ। ਉਹਨੂੰ ਵੀ ਸ਼ੁਭਕਾਮਨਾਵਾਂ ਸਾਡੇ ਵੱਲੋਂ ਸਿਹਤਯਾਬ ਲਈ।
ਹਾਂਜੀ, ਥੈਂਕ ਯੂ ਜੀ। ਪ੍ਰੋਬਲਮਸ ਤਾਂ ਭਾਜੀ ਛੋਟੀਆਂ ਛੋਟੀਆਂ ਕਰਕੇ ਵੀ ਇੰਟੇਸਟਾਈਨ ਵੀ ਪ੍ਰੋਬਲਮ ਕ੍ਰੀਏਟ ਕਰਨ ਲੱਗੇ, ਮੇਰੀ ਇੰਟੇਸਟਾਈਨ ਦੇ ਵਿੱਚ ਵੀ ਪ੍ਰੋਬਲਮਸ ਆ ਗਈਆਂ, ਲੋਟਸ ਆਫ ਬਲੱਡ ਲੋਸ ਜਿੱਦਾਂ ਹੁੰਦਾ ਆ, ਤੇ ਥੋੜਾ ਬਹੁਤਾ ਮੇਰੇ ਐਂਡੋਮੈਟ੍ਰੋਸਿਸ ਦੀ ਵੀ ਇਸ਼ੂ ਆ ਗਏ। ਆਈ ਥਿੰਕ ਸਭ ਕੁਛ ਰਿਲੇਟਡ ਸੀਗਾ ਹਾਰਮੋਨਸ ਜਿਹੜੇ ਹੁੰਦੇ ਆ ਨਾ, ਜਿਹੜੇ ਮੇਰੀ ਟਿਊਮਰ ਸੀਗੀ ਉਹ ਮੇਰੇ ਪਿਟਿਊਟਰੀ ਗਲੈਂਡ ਦੇ ਉੱਤੇ ਸੀਗੀ
ਜਿਹੜਾ ਪਿਚੂਟਰੀ ਮਾਸਟਰ ਗਲੈਂਡ ਹੈ ਜੀ। ਹਾਂਜੀ, ਤੇ ਉਹਨੇ ਸਾਰਾ ਕੁਝ ਕੰਟਰੋਲ ਕਰਨਾ, ਹਾਰਮੋਨਲ ਲੈਵਲ ਤੇ ਸਾਰੀ ਬਾਡੀ ਨੂੰ ਡਿਕਟੇਟ ਕਰਨਾ,
ਸਭ ਕੁਝ। ਹਾਂਜੀ, ਸਭ ਕੁਝ ਸਵਿਚ ਆਫ ਹੋ ਗਿਆ ਸੀਗਾ ਉਹਦੇ ਕਰਕੇ ਨਾ, ਬਾਡੀ ਦਾ ਪੂਰੇ ਹੀ ਆਰਗਨਸ ਦੇ ਉੱਤੇ ਇਫੈਕਟ ਪੈ ਰਿਹਾ ਸੀਗਾ। ਤੇ ਮੇਰਾ ਆਇਰਨ ਲੈਵਲ ਵੀ ਨਹੀਂ ਅਪ ਹੋ ਰਿਹਾ ਸੀ। ਇਨਫਿਊਜ਼ਨ ਵੀ ਕਾਫੀ ਕਰਵਾਈ ਆ ਮੈਂ, ਜਿੱਦਾਂ ਆਇਰਨ ਇਨਫਿਊਜ਼ਨ ਤੇ ਪਤਾ ਨਹੀਂ ਲੱਗ ਰਿਹਾ ਸੀ ਡਾਕਟਰਸ ਨੂੰ ਕਿ ਮੇਰਾ ਬਲੱਡ ਜਾਣੀ ਕਿ ਆਇਰਨ ਲੈਵਲ ਹਾਈ ਕਿਉਂ ਨਹੀਂ ਹੋ ਰਿਹਾ। ਤੇ ਕਪਲ ਆਫ ਟਾਈਮਸ ਮੇਰੀਆਂ ਐਂਡੋਸਕੋਪੀਜ਼, ਕੋਲੋਨੋਸਕੋਪੀਜ਼ ਵੀ ਹੋਈਆਂ, ਇਨਵੈਸਟੀਗੇਟ ਵੀ ਕੀਤਾ, ਪੋਲਿਪਸ ਵੀ ਰਿਮੂਵ ਕੀਤੇ ਇੰਟੇਸਟਾਈਨ ਦੇ ਵਿੱਚੋਂ। ਯਾਨੀ ਕਿ
ਤੇ ਹੁਣ ਤੁਹਾਡਾ ਟਿਊਮਰ ਬਿਲਕੁਲ ਉਹਨਾਂ ਨੇ ਖਤਮ ਕਰ ਦਿੱਤਾ, ਕੀਮੋਥੈਰੇਪੀ ਵੀ ਚੱਲੀ ਇਹਦੇ ਵਿੱਚ?
ਨਹੀਂ, ਉਹ ਟਿਊਮਰ ਮੇਰਾ ਲੱਕੀਲੀ ਕੈਂਸਰਸ ਨਹੀਂ ਸੀਗਾ, ਤੇ ਮੇਰਾ ਟਿਊਮਰ ਬਨਾਇਨ ਸੀਗਾ। ਤੇ ਉਹ ਇਸ ਕਰਕੇ ਫਿਰ ਉਹਨਾਂ ਨੇ ਜਦੋਂ ਦੂਜੀ ਵਾਰ ਸਰਜਰੀ ਕੀਤੀ ਨਾ, ਦੂਜੀ ਵਾਰ ਸਰਜਰੀ ਜਦੋਂ ਮੇਰਾ ਬੇਟਾ 1 ਸਾਲ ਦਾ ਸੀ, ਉਹ ਦੂਜੀ ਵਾਰੀ ਉਹਨਾਂ ਨੇ ਡਿਸਾਈਡ ਕੀਤਾ, ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਮੈਂ ਨੋਰਮਲ ਨਹੀਂ ਹੈਗਾ ਮੇਰਾ ਸਿਸਟਮ। ਤੇ ਫਿਰ ਜਦੋਂ ਉਹਨਾਂ ਨੇ MRIs ਵਗੈਰਾ ਵੇਰੀਆਂ, ਆਈ ਥਿੰਕ 3 ਮੰਥਸ ਆਫਟਰ 3 ਮੰਥਸ ਹੁੰਦੀਆਂ ਸੀਗੀਆਂ ਉਸ ਟਾਈਮ ਤੇ ਜਦੋਂ ਮੇਰੀ ਪਹਿਲੀ ਸਰਜਰੀ ਹੋਈ ਆ। ਪਰ ਜਦੋਂ ਸੈਕਿੰਡ ਸਰਜਰੀ ਉਹਨਾਂ ਨੇ ਡਿਸਾਈਡ ਕੀਤਾ, ਮੈਨੂੰ ਉਹਨਾਂ ਨੇ ਵੈਸੇ ਪਾਇਆ ਸੀਗਾ ਪਬਲਿਕ ਸੈਕਟਰ ਦੇ ਵਿੱਚ, ਕਿਉਂਕਿ ਮੈਂ ਉਹ ਵੈਸੇ ਵੀ ਪਰਮਾਨੈਂਟ ਰੈਜ਼ੀਡੈਂਟ ਨਹੀਂ ਸੀ ਜਦੋਂ ਇਹ ਸਭ ਕੁਝ ਹੋ ਰਿਹਾ ਸੀਗਾ। ਤੇ ਤੁਹਾਨੂੰ ਪਤਾ ਫਿਰ ਉਹ ਜਦੋਂ ਵੇਟਿੰਗ ਲਿਸਟ ਵਿੱਚ ਪਾ ਦਿੰਦੇ ਆ ਤੇ ਉਹ ਦੇਖਦੇ ਨਹੀਂ ਹੈਗੇ ਕਿ ਕਿੰਨਾ ਜਾਣੀ ਕਿ ਸੀਰੀਅਸ ਪ੍ਰੋਬਲਮ ਹੈਗੀ ਆ। ਉਹ ਆਈ ਥਿੰਕ ਜਿਹੜੇ ਜ਼ਿਆਦਾ ਹਾਈ ਰਿਸਕ ਹੁੰਦੇ ਉਹਨਾਂ ਨੂੰ ਕਰਦੇ ਆ ਨਾ।
ਤੇ ਤੁਹਾਡਾ ਬੀਮਾ ਸੀ, ਇੰਸ਼ੋਰੈਂਸ ਸੀਗੀ ਤੁਹਾਡੀ?
ਇੰਸ਼ੋਰੈਂਸ ਹੈਗੀ ਸੀ ਭਾਜੀ, ਪਰ ਫਿਰ ਵੀ ਜਿੰਨੀਆਂ MRIs ਹੋਈਆਂ, ਜਿੱਦਾਂ ਹਰ ਹਸਪੀਟਲ ਦੀ ਡਿਫਰੈਂਟ MRI ਉਹ ਕਰਵਾਉਂਦੇ ਆ ਆਪਣੇ ਲਈ, ਤੇ ਜਿੰਨੀ ਵਾਰ ਵੀ ਜਾਣੀ ਕਿ ਉੱਥੇ ਸਰਜਰੀਜ਼ ਹੋਈਆਂ ਜੋ ਵੀ ਹੋਇਆ, ਕਪਲ ਆਫ ਟਾਈਮਸ ਸਾਨੂੰ ਆਊਟ ਆਫ ਪੋਕਿਟ ਪੇ ਕਰਨਾ ਪਿਆ। ਪਰ ਇੱਦਾਂ ਸੀਗਾ ਕਿ ਮੋਸਟ ਪ੍ਰੋਬਲੀ ਸਭ ਕੁਝ ਹੀ ਕਵਰ ਸੀਗਾ, ਸਾਡੀ ਜਿਹੜੀ ਮੀਡੀਅਮ ਕਵਰ ਸੀਗਾ ਸਾਡਾ, ਹਾਈ ਜਿੱਦਾਂ ਮੋਡਰੇਟ ਕਵਰ ਹੁੰਦਾ ਆ।
ਕਿੰਨੇ ਲੱਖ ਦਾ ਖਰਚਾ ਆਇਆ ਹੋਣਾ ਹੁਣ ਤੱਕ ਕੋਈ ਅੰਦਾਜ਼ਾ ਹੈ?
ਭਾਜੀ ਸਾਡੇ ਦੋਨਾਂ ਦੇ ਕ੍ਰੈਡਿਟ ਕਾਰਡ ਸੀਗੇ, ਕਿਉਂਕਿ ਮੈਂ ਵੀ ਫੁੱਲ ਟਾਈਮ ਕੰਮ ਕਰਦੀ ਸੀਗੀ, ਮੇਰੇ ਹਸਬੈਂਡ ਵੀ ਫੁੱਲ ਟਾਈਮ ਕਰਦੇ ਸੀਗੇ ਪਹਿਲਾਂ, ਤੇ ਸਾਡੇ ਦੋਨਾਂ ਦੇ ਸੇਵਿੰਗਸ ਵੀ ਸੀਗੀਆਂ, ਕਿਉਂਕਿ ਅਸੀਂ ਵੇਟ ਕਰ ਰਹੇ ਸੀ ਕਿ ਜਦੋਂ ਸਾਡੀ ਫਾਈਲ ਖੁੱਲੂਗੀ। ਸਭ ਕੁਝ ਹੀ ਚੱਲ ਗਿਆ, ਸੇਵਿੰਗਸ ਸੀਗੀਆਂ ਸਾਡੀਆਂ 20-25 ਹਜ਼ਾਰ ਸੇਵਿੰਗਸ ਹੋ ਗਈ, ਤੇ ਆਈ ਥਿੰਕ 28,000 ਦਾ ਮੇਰਾ ਕ੍ਰੈਡਿਟ ਕਾਰਡ ਸੀ, ਮੇਰੇ ਹਸਬੈਂਡ ਦਾ ਵੀ 10,000 ਦਾ ਸੀਗਾ। ਤੇ ਕ੍ਰੈਡਿਟ ਕਾਰਡ ਯੂਜ਼ ਕੀਤੇ, ਪਰ ਚਲੋ ਜਦੋਂ ਕੰਮ ਸਟਾਰਟ ਕਰ ਲਿਆ ਮੈਂ ਨਾਲ ਨਾਲ ਕੰਮ ਕਰਦੀ ਰਹੀ ਹਾਂ, ਮੈਂ ਕਦੇ ਗਿਵ ਅਪ ਨਹੀਂ ਕੀਤਾ।
ਕੀ ਕੰਮ ਕਾਰ ਕਰਦੇ ਹੋ ਤੁਸੀਂ? ਵੈਸੇ ਤਾਂ ਜਾਨ ਆ ਤਾਂ ਜਹਾਨ ਆ, ਪੈਸਾ ਤਾਂ ਸਾਰੀ ਉਮਰ ਬੰਦਾ ਕਮਾਉਂਦਾ ਰਹਿੰਦਾ, ਬਣਦਾ ਰਹਿੰਦਾ।
ਭਾਜੀ ਮੈਂ ਕੇਅਰਰ ਦੀ ਜੌਬ ਕਰਦੀ ਹਾਂ, ਏਜ ਕੇਅਰ ਦੇ ਵਿੱਚ। ਮੈਂ ਕਰ ਸਕਦੀ ਸੀਗੀ ਕਾਉਂਸਲਿੰਗ ਦੀ ਜੌਬ, ਕਿਉਂਕਿ ਮੈਂ ਕੁਆਲੀਫਾਈ ਹੈਗੀ ਹਾਂ ਉਹਦੇ ਲਈ, ਪਰ ਮੇਰੀ ਇੰਟਰਨਲ ਸੈਟਿਸਫੈਕਸ਼ਨ, ਕਿਉਂਕਿ ਮੈਂ ਬਹੁਤ ਗੋ ਥਰੂ ਹੋਈ ਹਾਂ, ਇਹ ਮੇਰੀ ਇੰਟਰਨਲ ਸੈਟਿਸਫੈਕਸ਼ਨ ਦੇ ਲਈ ਮੈਂ ਕਦੇ ਜੌਬ ਛੱਡੀ ਨਹੀਂ, ਕਿਉਂਕਿ ਮੈਨੂੰ ਅੰਦਰੋਂ ਇਹੀ ਲੱਗ ਰਿਹਾ ਸੀਗਾ ਕਿ ਮੈਂ ਕਿਸੇ ਦੀ ਹੈਲਪ ਕਰ ਰਹੀ ਹਾਂ ਅਤੇ ਮੈਨੂੰ ਬਲੈਸਿੰਗਸ ਮਿਲ ਰਹੀਆਂ ਆ।
ਕਿਉਂਕਿ
ਤੁਹਾਡੀ ਥੋੜੇ ਜਿਹੇ ਤੁਹਾਡਾ ਜਦੋਂ ਕੋਈ ਇੱਦਾਂ ਦੀ ਜਗ੍ਹਾ 'ਚੋਂ ਤੁਸੀਂ ਨਿਕਲਦੇ ਆ ਨਾ, ਤੁਹਾਨੂੰ ਉਹ ਫੀਲਿੰਗ ਆਉਂਦੀ ਆ ਕਿ ਹਾਂ ਕਿਸੇ ਦੀ ਹੈਲਪ ਕੀਤੀ ਆ ਤਾਂ ਪਰਮਾਤਮਾ ਤੁਹਾਡੇ ਨਾਲ ਆ ਨਾ।
ਤੇ ਜਿਹੜਾ ਫਿਰ ਇਹ ਤੁਹਾਡਾ ਸਾਰੇ ਹਾਲਾਤ ਬਣੇ, ਜਿਵੇਂ ਜਿਵੇਂ ਵੀ ਬਣਦੇ ਗਏ, ਫਿਰ ਇੱਕ ਵਾਰ ਤਾਂ ਭਾਰ ਇੰਨਾ ਜ਼ਿਆਦਾ ਹੋ ਗਿਆ ਅਤੇ ਮੁੜ ਕੇ ਹੈ ਨਾ ਸੂਟ ਵੀ ਫਿੱਟ ਨਾ ਆਉਣੇ, ਅਤੇ ਦਿਮਾਗੀ ਤੌਰ 'ਤੇ ਬਹੁਤ ਛੋਟੀਆਂ ਛੋਟੀਆਂ ਗੱਲਾਂ ਦਾ, ਹਰ ਛੋਟੀ ਗੱਲ ਦਾ, ਬਾਕੀ ਇਕੱਲੇ ਰਹਿਣ ਨੂੰ ਜੀ ਕਰਨਾ ਅਤੇ ਹਨੇਰੇ ਕਮਰੇ 'ਚ ਬੈਠਣਾ, ਰਿਸ਼ਤੇਦਾਰ ਭੈਣ ਭਾਈ, ਜਦੋਂ ਬੰਦਾ ਭਾਰੇ ਸਰੀਰ ਦਾ ਹੁੰਦਾ ਵੈਸੇ ਹੀ ਮੱਲੋ ਮੱਲੀ ਜੀ ਨਹੀਂ ਕਰਦਾ ਤੁਹਾਡਾ, ਨਾ ਕੋਈ ਫੰਕਸ਼ਨ ਨਾ ਪਾਰਟੀਆਂ 'ਤੇ ਜਾਣ ਨੂੰ, ਤਾਂ ਇਹ ਬੜਾ ਇੱਕ ਬਲੈਕ ਹੋਲ ਆ। ਫਿਰ ਇਹਨੂੰ ਤੁਸੀਂ ਕਿੱਦਾਂ ਟੈਕਲ ਕੀਤਾ, ਇਹਦਾ ਕਿੱਦਾਂ ਪਾਰ ਪਾਇਆ?
ਇਹ ਜਦੋਂ ਮੇਰਾ ਬੇਟਾ ਛੋਟਾ ਸੀ ਨਾ, ਫਿਰ ਮੈਨੂੰ ਇੱਦਾਂ ਹੁੰਦਾ ਸੀ ਕਿ ਉਹ ਮੇਰੇ ਨਾਲ ਖੇਡਣਾ ਚਾਹੁੰਦਾ ਹੁੰਦਾ ਸੀ, ਅਸੀਂ ਥੱਲੇ ਬੈਠ ਕੇ ਖੇਡਣਾ, ਜਿੱਦਾਂ ਹੁਣ ਬੱਚਾ ਨੀਚੇ ਬੈਠ ਕੇ ਚਟਾਈ 'ਤੇ ਬੈਠਣਾ, ਅਤੇ ਮੈਨੂੰ ਨੀਚੇ ਤੋਂ ਬੈਠ ਕੇ ਉੱਠਣਾ ਇੰਨਾ ਔਖਾ ਹੁੰਦਾ ਸੀ, ਬੱਚੇ ਨਾਲ ਖੇਡ ਵੀ ਨਹੀਂ ਪਾਉਂਦੀ ਸੀਗੀ, ਅਤੇ ਮੈਨੂੰ ਸਾਹ ਬੜਾ ਚੜ੍ਹਦਾ ਸੀਗਾ, ਅਤੇ ਮੈਨੂੰ ਇੱਦਾਂ ਫੀਲ ਹੁੰਦਾ ਸੀ ਕਿ ਮੈਂ ਕਰ ਕੀ ਰਹੀ ਹਾਂ ਨਾ ਆਪਣੇ ਆਪ ਨਾਲ, ਕਿਉਂਕਿ ਮੈਂ ਪਹਿਲਾਂ ਤੋਂ ਹੀ ਜਿਮ ਬੈਕ ਹੋਮ ਜਦੋਂ ਇੰਡੀਆ ਵੀ ਸੀ, ਅਤੇ ਮੈਨੂੰ ਥੋੜ੍ਹਾ ਜਿਹਾ ਹੈਗਾ ਸੀਗਾ ਕਿ ਮੈਂ ਕਰਦੀ ਸੀਗੀ ਜਿਮ ਵਗੈਰਾ, ਅਤੇ ਮੈਨੂੰ ਜਾਣੀ ਕਿ ਕਾਇੰਡ ਆਫ ਮੇਰੀ ਅਡਿਕਸ਼ਨ ਸੀਗੀ, ਮੈਂ ਗੇਮਸ ਵਗੈਰਾ ਕਰਦੀ ਸੀ ਕਾਲਜ ਟਾਈਮ ਸਕੂਲ ਟਾਈਮ, ਜਿੱਦਾਂ ਥੋੜ੍ਹਾ ਜਿਹਾ ਸੀਗਾ ਮੇਰੀ ਜਾਣੀ ਕਿ ਬੋਡੀ ਮੇਰੀ, ਜਿੱਦਾਂ ਕਹਿ ਦਿੰਦੇ ਨੇ ਕਿ ਬੋਡੀ ਤੁਹਾਡੀ ਜੇ ਤੁਸੀਂ ਐਕਸਰਸਾਈਜ਼ ਕਰਦੇ ਐਕਸਰਸਾਈਜ਼ 'ਤੇ ਲੱਗ ਜਾਂਦੀ ਹੈ, ਜੇ ਤੁਸੀਂ ਛੱਡਦੇ ਆ ਤਾਂ ਬੋਡੀ ਤੁਹਾਡੀ ਗਿਵ ਅਪ ਵੀ ਕਰ ਜਾਂਦੀ ਆ।
ਦਰੁਸਤ ਆ ਤੁਹਾਡੀ ਗੱਲ, ਕਿਉਂਕਿ ਜੇ ਸੁਸਤੀ ਸੁਸਤੀ ਨੂੰ ਖਿੱਚਦੀ ਹੈ ਤਾਂ ਫਿਰ ਜਦੋਂ ਬੰਦਾ ਇੱਕ ਵਾਰ ਐਕਟਿਵ ਹੁੰਦਾ ਜਿਮ, ਫਿਰ ਜਿਮ ਨੂੰ ਵੀ ਖਿੱਚਦਾ ਤਾਂ ਬੰਦਾ ਮੱਲੋ ਮੱਲੀ ਭੱਜਿਆ ਜਾਂਦਾ, ਜਿਵੇਂ ਚਾਹ ਦਾ ਅਮਲ ਹੋ ਜਾਂਦਾ। ਬਹੁਤ ਸਾਰੇ ਲੋਕ ਆ ਜਿਹਨਾਂ ਨੂੰ ਸਰੀਰਕ ਕਸਰਤਾਂ ਦਾ, ਜਿਮ ਦਾ ਵੀ ਅਮਲ ਲੱਗਿਆ ਹੋਇਆ
ਹੈਗਾ। ਭਾਜੀ ਇਹ ਨਸ਼ਾ ਜਿਹੜਾ ਹੈ ਤਾਂ ਮੈਂ ਕਹਿੰਦੀ ਸਭ ਤੋਂ ਵਧੀਆ ਨਸ਼ਾ ਇਹ ਤਾਂ ਲੱਗਣਾ ਚਾਹੀਦਾ ਸਭ ਨੂੰ, ਇਹਦੇ ਕਰਕੇ ਤਾਂ ਚਲੋ ਪ੍ਰਮਾਤਮਾ ਨੇ ਮੈਨੂੰ ਵੀ ਨਵੀਂ ਜ਼ਿੰਦਗੀ ਦਿੱਤੀ। ਚਲੋ ਮੈਨੂੰ ਇੱਦਾਂ ਵੀ ਸੀਗਾ ਕਿ ਭਾਅ ਜੀ ਇੱਕ ਵਾਰੀ ਮੈਨੂੰ ਯਾਦ ਆ ਜਦੋਂ ਮੇਰਾ ਬੇਟਾ ਹੋਇਆ ਤੇ ਮੈਨੂੰ ਕਮਲ ਭਾਅ ਜੀ ਆਏ ਘਰ ਮਿਲਣ ਲਈ ਤੇ ਉਹਨਾਂ ਨੂੰ ਪਤਾ ਲੱਗਿਆ ਤੇ ਉਹ ਬੇਟੇ ਨੂੰ ਮੇਰੇ ਨੂੰ ਦੇਖਣਾ ਹੈ ਤੇ ਉਹਨਾਂ ਨੂੰ ਮੈਨੂੰ ਦੇਖ ਕੇ ਮੈਨੂੰ ਉਹਨਾਂ ਨੇ ਕਿਹਾ ਕਿ ਅਮਨ ਤੂੰ ਕੀ ਕਰ ਰਹੀ ਆਪਣੇ ਆਪ ਨਾਲ ਕੁਛ ਕਰ ਹਨਾ ਤੂੰ ਕੀ ਬਣ ਗਿਆ ਤੇਰਾ। ਉਹਨਾਂ ਨੇ ਜਦੋਂ ਮੈਨੂੰ ਇੱਦਾਂ ਕਿਹਾ ਥੋੜਾ ਮੈਨੂੰ ਆਪਣੇ ਆਪ ਨੂੰ ਫੀਲ ਹੁੰਦਾ ਸੀ। ਮੈਂ ਵੀ ਭਾਅ ਜੀ ਵੀ ਉਸ ਕੰਡੀਸ਼ਨ ਚ ਉਦੋਂ ਹੈ ਨਹੀਂ ਸੀ 2015 ਚ, ਉਦੋਂ ਭਾਅ ਜੀ ਦਾ ਕਰੀਅਰ ਸਟਾਰਟ ਹੋਇਆ ਹੀ ਸੀਗਾ।
ਇਹ ਤੁਸੀਂ ਕਮਲਦੀਪ ਕਾਮਾ ਦੀ ਗੱਲ ਕਰ ਰਹੇ ਹੋ?
ਹਾਂਜੀ ਕਮਲ ਭਾਜੀ ਦੀ ਗੱਲ ਕਰ ਰਹੀ, ਕਮਲਦੀਪ ਦੀ।
ਐਜ਼ ਏ ਟ੍ਰੇਨਰ ਤੁਸੀਂ ਉਹਨਾਂ ਨਾਲ ਸ਼ੁਰੂ ਕੀਤਾ ਫਿਰ ਆਪਣਾ ਕਸਰਤ ਵਾਲਾ ਰੁਝਾਨ?
ਮੈਂ ਫਿਰ ਭਾਜੀ ਨੂੰ ਪੁੱਛਿਆ ਕਿਉਂਕਿ ਮੈਨੂੰ ਇਦਾਂ ਸੀ ਜਦੋਂ ਭਾਜੀ ਦਾ ਪਹਿਲਾ 12 ਵੀਕ ਚੈਲੰਜ ਹੋਇਆ ਨਾ ਫੇਸਬੁੱਕ ਪੇਜ ਤੇ ਮੈਂ ਜਦੋਂ ਫੋਲੋ ਕਰਦੀ ਸੀ ਭਾਜੀ ਨੂੰ, ਵੈਸੇ ਵੀ ਮੈਂ ਫੋਨ ਕਰਦੀ ਸੀ ਤੇ ਮੈਨੂੰ ਇਦਾਂ ਹੁੰਦਾ ਸੀ ਕਿ ਮੈਂ ਜਦੋਂ ਗੱਲ ਕਰਦੀ ਹਾਂ ਮੈਨੂੰ ਥੋੜਾ ਹਲਕਾ ਮਹਿਸੂਸ ਹੁੰਦਾ ਸੀ। ਜਦੋਂ ਕੋਈ ਇਨਸਾਨ ਨੂੰ ਤੁਸੀਂ ਖੁੱਲ੍ਹ ਕੇ ਗੱਲ ਕਰ ਸਕਦੇ ਕਿਸੇ ਨਾਲ, ਤੁਸੀਂ ਆਪਣਾ ਦੁੱਖ ਸਾਂਝਾ ਕਰ ਸਕਦੇ ਆ ਤੇ ਉਹ ਬੰਦਾ ਅੱਗੇ ਉਹ ਸੁਣਦਾ ਆ ਤੇ ਉਹ ਤੁਹਾਨੂੰ ਬੈਟਰ ਤਰੀਕੇ ਨਾਲ ਸਮਝਾ ਸਕਦਾ ਆ। ਜਿੱਦਾਂ ਹੁਣ ਕੋਈ ਟੀਮ ਵਰਕ ਆ ਨਾ, ਜਦੋਂ ਸਾਰੀ ਟੀਮ ਰਲ ਕੇ ਕਰਦੀ ਆ, ਮੈਨੂੰ ਇਹ ਸੀਗਾ ਕਿ ਚਲੋ ਮੈਂ ਕਿਸੇ ਦੇ ਵੱਲ ਦੇਖ ਕੇ ਨਾ ਮੈਂ ਕਰੂੰਗੀ, ਮੈਨੂੰ ਆਈਡੀਆਜ਼ ਮਿਲੂਗੇ। ਉਹ ਫਿਰ ਜਦੋਂ ਹੋਇਆ, ਜਦੋਂ ਇੱਦਾਂ ਹੁੰਦਾ ਸੀ ਕਿ ਵੀਕ ਬਾਅਦ ਕਿਸੇ ਨੇ ਦੱਸਣਾ ਕਿ ਮੇਰਾ 2 ਕਿਲੋ ਭਾਰ ਘੱਟ ਗਿਆ, 3 ਕਿਲੋ ਭਾਰ ਘੱਟ ਗਿਆ, ਮੇਰਾ ਘੱਟ ਨਹੀਂ ਰਿਹਾ ਸੀ ਕਿਉਂਕਿ ਮੇਰੀ ਸਟੀਰੋਇਡ ਦੀ ਡੋਜ਼ ਬਹੁਤ ਹਾਈ ਸੀ। ਤੇ ਫਿਰ ਮੈਂ ਡਾਕਟਰਸ ਨਾਲ ਆਪਣਿਆਂ ਨਾਲ ਕੰਸਲਟ ਕੀਤੇ, ਉਹ ਕਹਿੰਦੇ ਕਿ ਤੇਰੇ ਸਟੀਰੋਇਡ ਦੀ ਡੋਜ਼ ਦੇ ਕਰਕੇ ਤੇਰਾ ਬ੍ਰੇਨ ਫੰਕਸ਼ਨਿੰਗ ਨਹੀਂ ਹੋ ਰਹੀ ਹੈਗੀ ਤੇ ਤੈਨੂੰ ਪੁਸ਼ ਕਰਨਾ ਪੈਣਾ ਆਪਣੇ ਆਪ ਨੂੰ, ਜੇ ਤੂੰ ਤੈਨੂੰ ਲੱਗਦਾ ਕਿ ਤੂੰ ਘਟਾ ਸਕਦੀ ਆ ਆਪਣੇ ਬੋਡੀ ਦੇ ਹਿਸਾਬ ਨਾਲ ਤੂੰ ਘਟਾ ਕਿ ਤੇਰੀ ਬੋਡੀ ਤੈਨੂੰ ਸਿਗਨਲ ਦਊਗੀ, ਜੇ ਤੈਨੂੰ ਲੱਗਾ ਕਿ ਤੈਨੂੰ ਪੇਨ ਏਕਸ ਹੋ ਰਹੀਆਂ ਆ ਤੇ ਤੈਨੂੰ ਉਸ ਡੋਜ਼ ਦੇ ਉੱਤੇ ਹੀ ਰਹਿਣਾ ਪੈਣਾ ਆ। ਤੇ ਮੈਂ 54 mg ਲੈਂਦੀ ਹੁੰਦੀ ਸੀ, 54 mg ਪਹਿਲਾਂ ਮੈਂ 40 mg ਸਵੇਰੇ ਲੈਣੀ, ਸਟੀਰੋਇਡ ਹਾਂਜੀ ਹਾਈਡਰੋਕੋਟੀਜ਼ੋਨ ਆ ਇਹਦਾ ਨਾਮ, ਤੇ ਉਹ ਜਿਹੜੇ 54 mg ਲੈਂਦੀ ਸੀ ਉਹ ਪਹਿਲਾਂ ਸਵੇਰੇ ਅਰਲੀ ਮਾਰਨਿੰਗ ਦੇ, ਜਾਣੀ ਕਿ ਮੈਨੂੰ 6 ਵਜੇ ਬ੍ਰੇਕਫਾਸਟ ਕਰਕੇ 5 ਵਜੇ ਉੱਠਣਾ ਪੈਂਦਾ ਸੀ। ਮੈਂ 5 ਸਾਲ 5 ਵਜੇ ਉੱਠੀ ਹਾਂ ਤੇ 5 ਵਜੇ ਉੱਠ ਕੇ 5:30-6 ਵਜੇ ਤੱਕ ਬ੍ਰੇਕਫਾਸਟ ਕਰਕੇ ਤੇ ਮੈਂ 6 ਵਜੇ ਐਗਜੈਕਟ ਉਹ ਦਵਾਈ ਖਾਣੀ ਹੁੰਦੀ ਸੀ ਕਿਉਂਕਿ ਮੈਂ ਡਿਲੇ ਨਹੀਂ ਕਰ ਸਕਦੀ ਸੀ ਉਹ ਦਵਾਈ। ਜਦੋਂ ਮੈਂ ਉਹ ਡਿਲੇ ਕਰਦੀ ਸੀ ਤੇ ਮੇਰਾ ਬੋਡੀ ਦਾ ਸਿਸਟਮ ਕਾਇੰਡ ਆਫ ਸ਼ਟ ਡਾਊਨ ਹੋ ਜਾਂਦਾ ਸੀਗਾ ਤੇ ਸਾਰਾ ਕੁਛ ਹੀ ਜਾਣੀ ਕਿ ਡਿਲੇ ਹੋ ਜਾਂਦਾ ਸੀ। ਫਿਰ ਮੂਡ ਸਵਿੰਗਸ ਵੀ ਹੁੰਦੇ ਆ ਉਹਦੇ ਵਿੱਚ, ਕਦੇ ਬਿਲਕੁਲ ਲਥਾਰਜਿਕ ਬੋਡੀ ਹੋ ਜਾਂਦੀ ਸੀ, ਕਦੇ ਥੋੜਾ ਜਿਹਾ ਜ਼ਿਆਦਾ ਓਵਰ ਐਕਟਿਵ ਹੋ ਜਾਂਦੀ ਸੀ ਬੋਡੀ ਤੇ ਗੁੱਸਾ ਵੀ ਆਉਂਦਾ ਸੀਗਾ। ਚਲੋ ਉਹ ਤਾਂ
ਸਮਾਂ,
ਹਾਂਜੀ ਸਮਾਂ ਸੀਗਾ ਇੱਦਾਂ ਦਾ, ਪਰ ਆਈ ਥਿੰਕ ਕਿ ਜੇ ਮੈਨੂੰ ਕੋਈ ਰਾਹ ਦਿਖਾਉਣ ਵਾਲਾ ਨਾ ਹੁੰਦਾ ਤੇ ਮੈਂ ਵੀ ਸ਼ਾਇਦ ਮੈਂ ਉੱਥੇ ਫਸੀ ਰਹਿੰਦੀ। ਮੈਂ ਇਸ ਵੱਲੋਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੀ ਹਾਂ ਕਿ ਮੇਰਾ ਕੰਟੈਕਟ ਭਾਜੀ ਨਾਲ ਵੀ ਸੀਗਾ ਤੇ ਮੇਰੀ ਫੈਮਿਲੀ, ਮੇਰੇ ਫਰੈਂਡ ਸਰਕਲ ਵੀ ਸਾਰਾ ਮੇਰੇ ਬਹੁਤ ਸਪੋਰਟਿਵ ਆ। ਜਾਣੀ ਕਿ ਜੋ ਉਹਨਾਂ ਨੇ ਚੇਂਜਸ ਦੇਖੀਆਂ, ਕਿਉਂਕਿ ਜਿਹੜੇ ਮੈਨੂੰ ਸ਼ੁਰੂ ਤੋਂ ਜਾਣਦੇ ਆ ਨਾ ਤੇ ਮੈਂ ਥੋੜਾ ਜਿਹਾ ਆਊਟਸਪੋਕਨ ਕਾਇੰਡ ਆਫ ਮੈਂ ਐਕਟਿਵ ਜਿੱਦਾਂ ਸੀਗੀ ਆਪਣੇ ਜਿੱਦਾਂ ਫਰੈਂਡਸ ਦੇ ਵਿੱਚ ਵੀ, ਤੇ ਮੈਂ ਇੱਦਾਂ ਕਦੇ ਸ਼ਾਈ ਕਾਇੰਡ ਆਫ ਨੇਚਰ ਨਹੀਂ ਸੀਗਾ। ਤੇ ਜਦੋਂ ਮੇਰਾ ਇਹ ਪ੍ਰੋਬਲਮਸ ਹੋਈਆਂ ਮੈਂ ਬਿਲਕੁਲ ਚੁੱਪ ਰਹਿਣ ਲੱਗ ਗਈ ਤੇ ਉਹ ਚੀਜ਼ ਸਾਰਿਆਂ ਨੂੰ ਲੱਗਦੀ ਸੀ ਕਿ ਇਹ ਚੁੱਪ ਰਹਿ ਰਹੀ ਹੈ, ਜਿੰਨਾ ਇਹ ਚੁੱਪ ਰਹੂਗੀ ਤੇ ਪ੍ਰੋਬਲਮਸ ਹੋਰ ਵਧੂਗੀਆਂ। ਤੇ ਫਿਰ ਜਦੋਂ ਮੈਂ ਐਕਸਰਸਾਈਜ਼ ਸਟਾਰਟ ਕੀਤੀ, ਸਭ ਕੁਛ ਸਟਾਰਟ ਕੀਤਾ, ਮੈਂ ਭਾਜੀ ਨੂੰ ਕਿਹਾ ਕਿ ਮੈਂ ਡਾਇਟ ਵੀ ਫੋਲੋ ਕਰੂੰਗੀ ਘਰ ਰਹਿ ਕੇ, ਡਾਇਟ ਵੀ ਫੋਲੋ ਕੀਤੀ। 70% ਤਾਂ ਵੈਸੇ ਡਾਇਟ ਦਾ ਹੀ ਹੁੰਦਾ, ਡਾਇਟ ਫੋਲੋ ਕੀਤੀ, ਐਕਸਰਸਾਈਜ਼ ਕੀਤੀ। ਘਰ ਮੇਰੇ ਕੋਲ ਟ੍ਰੈਡਮਿਲ ਹੈਗੀ ਸੀ, 2-3 ਕੁ ਮੇਰੇ ਕੋਲ ਵੇਟ ਦੀਆਂ ਹੈਗੀਆਂ ਸੀ ਐਕਸਰਸਾਈਜ਼, ਡੰਬਲਸ ਵਗੈਰਾ ਵੇਟ ਵਾਲੀਆਂ ਹੈਗੀਆਂ ਸੀਗੀਆਂ ਤੇ ਮੈਂ ਸਭ ਕੁਛ ਕੀਤਾ। ਥੋੜ੍ਹੀ ਦੇਰ ਮੈਂ ਜਿੰਮ ਜੁਆਇਨ ਕੀਤਾ, ਲੋਕਲ ਜਿੰਮ ਸੀਗਾ, ਪਰ ਮੈਨੂੰ ਟਾਈਮਿੰਗ ਦਾ ਥੋੜ੍ਹਾ ਫਰਕ ਪੈਂਦਾ ਸੀਗਾ ਕਿ ਮੇਰੇ ਬੱਚੇ ਦੇ ਲਈ ਟਾਈਮ ਨਹੀਂ ਮਿਲਦਾ ਸੀ ਤੇ ਕੰਮ ਵੀ ਮੈਂ ਫੁੱਲ ਟਾਈਮ ਹੀ ਕਰ ਰਹੀ ਸੀਗੀ ਨਾਲ ਤੇ ਕੰਮ ਇੱਦਾਂ ਸੀਗਾ ਕਿ ਮੰਮੀ ਡੈਡੀ ਸੀਗੇ ਕਰਕੇ ਥੋੜ੍ਹਾ ਜਿਹਾ ਮੈਨੂੰ ਇੱਦਾਂ ਸੀਗਾ ਕਿ ਚਲੋ ਕੰਮ ਵੀ ਕਰਨਾ ਪੈਣਾ ਕਿਉਂਕਿ ਸਾਰੇ ਕ੍ਰੈਡਿਟ ਕਾਰਡ ਸਭ ਕੁਛ ਫਿਨਿਸ਼ ਹੋ ਗਿਆ ਸੀ, ਉਹ ਵੀ ਪੇ ਆਫ ਕਰਨਾ ਸੀ ਦੋਨਾਂ ਨੇ ਅਸੀਂ ਤੇ
ਕਾਫੀ ਚੁਣੌਤੀ ਭਰਪੂਰ ਜ਼ਿੰਦਗੀ ਰਹੀ ਹੈ ਤੁਹਾਡੀ। ਤੇ ਥੋੜਾ ਜਿਹਾ ਸਾਡੇ ਸੁਣਨ ਵਾਲਿਆਂ ਦੇ ਨਾਲ ਕੋਈ ਸੁਨੇਹਾ ਅਗਰ ਤੁਸੀਂ ਸਾਂਝਾ ਕਰਨਾ ਚਾਹੋ, ਖਾਸ ਤੌਰ ਤੇ ਉਹਨਾਂ ਦੇ ਨਾਲ ਜਿਨ੍ਹਾਂ ਨੂੰ ਸਿਹਤ ਨੂੰ ਲੈ ਕੇ, ਜਿਨ੍ਹਾਂ ਨੂੰ ਕੋਈ ਵੱਡੀ ਸਮੱਸਿਆ ਆਈ ਹੋਵੇ ਜਾਂ ਮਾਨਸਿਕ ਤਣਾਅ ਨੂੰ ਲੈ ਕੇ, ਬਹੁਤ ਸਾਰੇ ਲੋਕ ਆ ਜਿਹੜੇ ਇਹਨਾਂ ਚਿੰਤਾਵਾਂ 'ਚ ਘਿਰੇ ਹੋਏ ਨੇ, ਕੀ ਸਲਾਹ ਹੋਊਗੀ ਤੁਹਾਡੀ?
ਮਨ ਦੀ ਪਹਿਲਾਂ ਸੁਣੋ ਤੁਸੀਂ, ਜੇ ਤੁਸੀਂ ਮਨ ਦੀ ਸੁਣ ਲਓਗੇ ਨਾ, ਜੇ ਤੁਹਾਡਾ ਮਨ ਇਹ ਜੇ ਤੁਸੀਂ ਆਪਣੇ ਮਨ ਨੂੰ ਖੁਸ਼ ਕਰੋਗੇ, ਤੁਹਾਡਾ ਮਨ ਖੁਸ਼ ਉਦੋਂ ਹੀ ਹੋਣਾ ਜਦੋਂ ਤੁਸੀਂ ਤੰਦਰੁਸਤ ਹੋਵੋਗੇ। ਕਿਉਂਕਿ ਜਦੋਂ ਤੁਹਾਡੀ ਪੇਨਸ ਏਕਸ ਬੋਡੀ ਦੇ ਵਿੱਚ ਜਦੋਂ ਹੋ ਰਹੀਆਂ ਆ, ਤੁਸੀਂ ਆਪਣੇ ਆਪ ਨੂੰ ਬਿਮਾਰੀ ਦੇ ਵਿੱਚ ਰੱਖ ਰਹੇ ਆ, ਤੁਹਾਡਾ ਮਨ ਵੀ ਖੁਸ਼ ਨਹੀਂ ਹੋਣਾ। ਇਸ ਕਰਕੇ ਫੋਕਸ ਰੱਖੋ, ਆਪਣੇ ਆਪ ਤੇ ਯਕੀਨ ਰੱਖੋ। ਲੋਕਾਂ ਦੇ ਵਿੱਚ ਵੀ ਜਦੋਂ ਤੁਸੀਂ ਜਾਣੇ ਆ, ਹਾਂ ਇਹ ਔਖਾ ਹੋਇਆ, ਮੈਨੂੰ ਵੀ ਬਹੁਤ ਹੋਇਆ, ਮੈਨੂੰ ਨੈਗੇਟਿਵਿਟੀ ਦੇਣ ਵਾਲੇ ਬਹੁਤ ਜ਼ਿਆਦਾ ਸੀਗੇ, ਜਿਹੜੇ ਕਿ ਤੁਹਾਡੀ ਆਊਟਰ ਲੁੱਕ ਦੇਖਦੇ ਆ, ਉਹ ਦੇਖਦੇ ਆ ਕਿ ਇਹ ਮੋਟਾ ਆ ਤੇ ਇਹ ਖਾਂਦਾ ਜ਼ਿਆਦਾ ਹੋਣਾ ਆ, ਇਹ ਮੋਟਾ ਆ ਤੇ ਇਹ ਤੰਦਰੁਸਤ ਆ, ਜਿਹੜੇ ਪਤਲੇ ਆ ਉਹ ਜਿਹੜੀ ਕਿ ਉਹਨਾਂ ਨੂੰ ਕੋਈ ਬਿਮਾਰੀ ਹੋ ਸਕਦੀ ਹੈ। ਸਾਡੀ ਸੋਚ ਹੀ ਇੱਦਾਂ ਦੀ ਆ, ਤੇ ਤੁਸੀਂ ਉਸ ਸੋਚ ਨੂੰ ਬਦਲੋ। ਤੁਸੀਂ ਲੋਕਾਂ ਨੂੰ ਪਰੂਫ ਕਰਨ ਦੀ ਬਜਾਏ ਤੁਸੀਂ ਆਪਣੇ ਆਪ ਨੂੰ ਪਰੂਫ ਕਰੋ। ਇਹ ਚੀਜ਼ ਇਹ ਦੱਸੋ ਕਿ ਤੁਸੀਂ ਡਿੱਗ ਕੇ ਖੜ ਸਕਦੇ ਆ। ਜਿੱਦਾਂ ਤੁਸੀਂ ਆਪਣੇ ਬੱਚਿਆਂ ਨੂੰ ਸਮਝਾ ਰਹੇ ਆ, ਮੇਰੇ ਪੇਰੈਂਟਸ ਨੇ ਮੈਨੂੰ ਇਹੀ ਸਮਝਾਇਆ, ਮੈਂ ਇੱਥੇ ਆਈ ਆ, ਮੈਨੂੰ ਮੇਰੇ ਪੇਰੈਂਟਸ ਨੇ ਇਹੀ ਸਮਝਾਇਆ। ਮੇਰੇ ਡੈਡੀ ਸੀਗੇ ਥੋੜੇ ਸਟ੍ਰਿਕਟ ਕਾਇੰਡ ਆਫ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਬਾਹਰ ਜਾਓ, ਕਿਸੇ ਦੇ ਅੱਗੇ ਹੱਥ ਨਹੀਂ ਅੱਡਣੇ। ਇਸ ਚੀਜ਼ ਨੂੰ ਮੈਂ ਅੱਜ ਤੱਕ ਵੀ, ਮੇਰੇ ਡੈਡੀ ਇਹ ਵੀ ਕਹਿੰਦੇ ਹੁੰਦੇ ਸੀ, ਮੇਰੇ ਡੈਡੀ ਵੀ ਇੰਗਲੈਂਡ 'ਚ ਰਹੇ ਆ, ਉਹਨਾਂ ਨੇ ਕਾਫੀ ਹਾਰਡ ਟਾਈਮ ਦੇਖਿਆ, ਉਹਨਾਂ ਦੇ ਵੀ ਪੇਰੈਂਟਸ ਕਾਫੀ ਛੋਟੇ ਹੁੰਦਿਆਂ ਦੀ ਡੈਥ ਹੋ ਗਈ ਸੀ, ਤੇ ਮੇਰੇ ਡੈਡੀ ਹਮੇਸ਼ਾ, ਯਾਨੀ ਕਿ ਜਿੱਦਾਂ ਕਹਿੰਦੇ ਨਾ ਵਰਕ ਲਾਈਕ ਅ ਬੁੱਲ ਤੇ ਲਿਵ ਲਾਈਕ ਅ ਕਿੰਗ, ਉਹ ਚੀਜ਼ ਸੀਗੀ। ਤੇ ਮੈਂ ਉਹ ਚੀਜ਼ ਹਜੇ ਤੱਕ ਵੀ ਇਹ ਸੋਚਦੀ ਹਾਂ ਕਿ ਜੇ ਤੁਸੀਂ ਕੋਈ ਚੀਜ਼ ਦਿਲ ਲਾ ਕੇ ਕਰਦੇ ਆ ਤਾਂ ਉਹਦੀ ਕਦਰ ਪੈਂਦੀ ਆ। ਤੁਸੀਂ ਜੇ ਤੁਸੀਂ ਕੋਈ ਵੀ ਕੰਮ ਕਰਨਾ ਚਾਹੁੰਦੇ ਆ ਉਹ ਹੋ ਸਕਦਾ ਆ, ਤੁਸੀਂ ਸਿਰਫ ਆਸ ਨਾ ਛੱਡੋ, ਯਕੀਨ ਰੱਖੋ ਆਪਣੇ ਆਪ ਤੇ, ਘਰਦਿਆਂ ਦਾ ਕਹਿਣਾ ਮੰਨੋ, ਉਹਨਾਂ ਬਾਰੇ ਸੋਚੋ, ਬੱਚਿਆਂ ਬਾਰੇ ਦੇਖੋ, ਉਹਨਾਂ ਦਾ ਫਿਊਚਰ ਸਵਾਰਨ ਬਾਰੇ ਸੋਚੋ, ਆਪਣੀ ਜ਼ਿੰਦਗੀ ਬਾਰੇ ਸੋਚੋ, ਆਪਣੇ ਆਪ ਨਾਲ ਪਿਆਰ ਕਰਨਾ ਸਿੱਖੋ।
ਮਿਹਰਬਾਨੀ ਅਮਨਦੀਪ, ਉੱਚੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕਰਨ ਲਈ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਿਹਤਯਾਬ ਹੋਵੋਗੇ, ਇਸ ਤੋਂ ਵੀ ਬਿਹਤਰ ਹੋਵੋਗੇ। ਜੋ ਤੁਸੀਂ ਮਨ 'ਚ ਧਾਰਿਆ ਜਾਂ ਸੋਚਿਆ ਉਹਦੇ ਚੱਲਦਿਆਂ ਤੁਹਾਡੀ ਸਿਹਤ ਵਧੀਆ ਰਹੂਗੀ, ਅਤੇ ਜੋ ਜੋ ਗੱਲਾਂ ਤੁਸੀਂ ਦੱਸੀਆਂ, ਅਤੇ ਇਹ ਵੀ ਉਮੀਦ ਕਰਦਾ ਕਿ ਸੁਣਨ ਵਾਲੇ ਉਹਦੇ ਤੋਂ ਲਾਭ ਲੈਣਗੇ। ਬੜੀਆਂ ਪ੍ਰੇਰਣਾ ਭਰਪੂਰ ਗੱਲਾਂ ਸੀ, ਬਹੁਤ ਬਹੁਤ ਮਿਹਰਬਾਨੀ।
ਥੈਂਕ ਯੂ ਭਾਜੀ।
Want to hear more stories like this? Listen on Apple Podcasts, Google Podcasts, Spotify, or wherever you get your podcasts from.